ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਹਰ ਅੰਮ੍ਰਿਤ ਭਿੰਨੇ ਲੋਹਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿਨਾ ਹਰ ਅੰਮ੍ਰਿਤ ਭਿੰਨੇ ਲੋਹਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿਨਾ ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ ਜਨ ਨਾਨਕ ਮੁਸ਼ਕ ਚਕੋਲਿਆ ਸਭ ਜਨਮ ਧਨ ਤੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਬਚਨ ਕਿਰਪਾ ਨਿਧਾਨ ਸਤਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰੁ ਮੈਂ ਸ਼ਬਦ ਸ਼ਬਦ ਮੈਂ ਸਤਿਗੁਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਅੰਮ੍ਰਿਤਮਈ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਰਵਣ ਕਰੀਏ। ਸਤਿਗੁਰਾਂ ਨੇ ਬੜੀ ਕਿਰਪਾ ਕਰਕੇ ਜੋ ਆਸਾ ਰਾਗ ਵਿੱਚ ਸ਼ੰਤ ਉਚਾਰਨ ਕੀਤੇ ਗੁਰੂ ਰਾਮਦਾਸ ਸਾਹਿਬ ਜੀ ਨੇ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਇਹ ਸ਼ੰਤ ਰੋਜ਼ਾਨਾ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਵੀ ਪੁਰਾਤਨ ਸਮੇਂ ਤੋਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਨਾਲ ਗਾਇਨ ਕੀਤੇ ਜਾਂਦੇ ਹਨ। ਸ੍ਰੀ ਆਸਾ ਜੀ ਦੀ ਵਾਰ ਦੀਆਂ 24 ਪੌੜੀਆਂ ਜਗਤ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀਆਂ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਇਹਦੇ ਨਾਲ ਸਲੋਕ ਵੀ ਗਾਇਨ ਕਰਨ ਦੀ ਪਰੰਪਰਿਆ ਸ਼ੁਰੂ ਹੋਈ, ਜੋ ਨਾਲ ਹੀ ਸਲੋਕ ਲਿਖ ਦਿੱਤੇ ਗਏ। ਉਹ ਸਿਰਲੇਖ ਵਿੱਚ ਵੀ ਆਉਂਦਾ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਪਹਿਲੇ ਪਾਤਸ਼ਾਹ ਦੇ ਸਲੋਕ। ਕੁਝ ਸਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੀ ਵਿੱਚ ਹਨ, ਪਰ ਬਹੁਤੇ ਸਤਿਗੁਰੂ ਨਾਨਕ ਦੇਵ ਜੀ ਦੇ ਹਨ, ਪਹਿਲੇ ਪਾਤਸ਼ਾਹ ਜੀ ਦੇ ਹਨ। ਜਦੋਂ ਸਤਿਗੁਰੂ ਰਾਮਦਾਸ ਜੀ ਨੇ ਇਹ ਸ਼ੰਤ ਉਚਾਰਨ ਕਰ ਦਿੱਤੇ ਤਾਂ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਇਹਨਾਂ ਨੂੰ ਨਾਲ ਗਾਇਣ ਦੀ ਮਰਿਆਦਾ, ਹਰ ਇੱਕ ਪੌੜੀ ਦੇ ਨਾਲ ਸਲੋਕ ਤੋਂ ਪਹਿਲਾਂ, ਯਾਨੀ ਸ਼ੁਰੂਆਤ ਇੱਥੋਂ ਹੁੰਦੀ ਹੈ ਅਤੇ ਉਸ ਤੋਂ ਅੱਗੇ ਫਿਰ ਸਲੋਕ ਅਤੇ ਫਿਰ ਪੌੜੀ ਆਉਂਦੀ ਹੈ। ਇਸ ਤਰੀਕੇ ਨਾਲ ਇਹ ਗੁਰੂ ਸਾਹਿਬ ਦੇ ਘਰ ਦੇ ਕੀਰਤਨ ਦੀ ਮਰਿਆਦਾ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ। ਸਾਰਾ ਪੰਥ, ਭਾਵੇਂ ਉਹ ਤਖ਼ਤ ਸਾਹਿਬ ਹਨ, ਭਾਵੇਂ ਸ੍ਰੀ ਹਰਿਮੰਦਰ ਸਾਹਿਬ ਜੀ ਹੈ, ਹੋਰ ਜਿੰਨੇ ਗੁਰਦੁਆਰੇ ਇਤਿਹਾਸਿਕ ਹਨ, ਸ਼ਹੀਦਾਂ ਸਿੰਘਾਂ ਦੇ ਹਨ, ਜਿੰਨੀਆਂ ਵੀ ਸਿੱਖ ਸੰਪਰਦਾਵਾਂ, ਉਦਾਸੀ, ਨਿਰਮਲੇ, ਨਿਹੰਗ ਸਿੰਘ, ਨਾਮਧਾਰੀ, ਜਿਹੜੇ ਵੀ ਕੀਰਤਨ ਆਸਾ ਦੀ ਵਾਰ ਦਾ ਕਰਦੇ ਹਨ, ਉਹ ਸਾਰੇ ਇਸੇ ਪਰੰਪਰਾ ਨਾਲ ਕੀਰਤਨ ਦੀ ਮਰਿਆਦਾ ਨੂੰ ਨਿਭਾਉਂਦੇ ਹਨ। ਸੋ ਇਹ ਆਸਾ ਜੀ ਦੀ ਵਾਰ ਦੇ ਸ਼ੁਰੂਆਤ ਵਿੱਚ ਜੋ ਉਚਾਰਨ ਕੀਤੇ ਜਾਂਦੇ ਸ਼ੰਤ ਅੱਜ ਆਰੰਭ ਹੋ ਰਹੇ ਨੇ। ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ 448 ਅੰਗ 'ਤੇ ਪਹੁੰਚੀ ਹੈ, ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਸੁਰਤੀ ਜੋੜੀਏ। ਮਹਾਰਾਜ ਨੇ ਬੜੇ ਪਿਆਰ ਵਿੱਚ ਇਹ ਬਚਨ ਉਚਾਰਨ ਕੀਤੇ ਹੋਏ ਨੇ। ਜਦੋਂ ਰਾਗੀ ਸਿੰਘ ਨੂੰ ਪ੍ਰੇਮ ਨਾਲ ਰੀਝ ਕੇ ਗਾਉਂਦੇ ਹਨ ਤਾਂ ਸੁਰਤੀ ਵਾਹਿਗੁਰੂ ਦੇ ਚਰਨਾਂ 'ਚ ਜੁੜ ਜਾਂਦੀ ਹੈ। ਆਓ ਸਰਵਣ ਕਰੀਏ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਦਾ ਓਅੰਕਾਰ ਇੱਕ ਹੈ ਔਰ ਉਹ ਇੱਕ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਆਧਾਰ, ਮੂਲ, ਆਸਰਾ, ਅਧਿਸ਼ਠਾਨ ਹੈ। ਉਸ ਇੱਕ ਤੋਂ ਹੀ ਸੰਸਾਰ ਪੈਦਾ ਹੁੰਦਾ ਹੈ, ਉਹ ਇੱਕ ਹੀ ਇਸ ਸੰਸਾਰ ਦੀ ਪਾਲਣਾ ਕਰਦਾ ਹੈ ਔਰ ਇੱਕ ਹੀ ਇਸ ਸੰਸਾਰ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਜਿਹੜੀਆਂ ਤਿੰਨ ਅਵਸਥਾ ਜੀਵ ਦੀਆਂ ਹਨ, ਜਾਗਰਤ, ਸੁਪਨ, ਸੁਖੋਪਤੀ, ਤਿੰਨਾਂ ਅਵਸਥਾ ਵਿੱਚ ਸਾਕਸ਼ੀ ਰੂਪ ਹੋ ਕੇ ਰਹਿੰਦਾ ਹੈ ਨਿਰਲੇਪ। ਜਾਗਰਤ ਅਵਸਥਾ ਦਾ ਵੀ ਉਸ ਨੂੰ ਕੋਈ ਕਰਮ ਦਾ ਲੇਪ ਨਹੀਂ ਲੱਗਦਾ, ਪਰ ਜਾਣਦਾ ਹੈ, ਦੇਖਦਾ ਹੈ। ਸੁਪਨ ਅਵਸਥਾ ਦਾ ਵੀ ਉਸ ਨੂੰ ਕੋਈ ਲੇਪ ਨਹੀਂ ਲੱਗਦਾ, ਪਰ ਉਸ ਨੂੰ ਵੀ ਉਹ ਸਾਕਸ਼ੀ ਰੂਪ ਹੋ ਕੇ ਦੇਖਦਾ ਹੈ। ਗੂੜੀ ਨੀਂਦ ਜਦੋਂ ਆਉਂਦੀ ਹੈ, ਸੁਖੋਪਤੀ ਦੀ ਅਵਸਥਾ, ਉਹਦਾ ਵੀ ਉਹਦੇ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਉਸ ਦੇ ਆਨੰਦ ਨੂੰ ਵੀ ਉਹ ਭੋਗਦਾ ਹੋਇਆ ਜਾਣਦਾ ਹੈ ਅਤੇ ਫਿਰ ਨਿਰਲੇਪ ਰਹਿੰਦਾ ਹੈ। ਐਸਾ ਉਹ ਵਾਹਿਗੁਰੂ ਸਾਰੇ ਸੰਸਾਰ ਦੇ ਅੰਦਰ, ਸ੍ਰਿਸ਼ਟੀ ਦੇ ਅੰਦਰ ਵਿਆਪਕ ਹੈ ਔਰ ਕੇਵਲ ਅਤੇ ਕੇਵਲ ਇੱਕੋ ਹੀ ਹੈ। ਇੱਕ ਰਸ ਤੇਲ ਦੀ ਧਾਰਾਵਤ ਵਿਆਪਕ ਹੈ। ਸਤਿਗੁਰ ਪ੍ਰਸਾਦ ਸਤ ਚੇਤਨ ਆਨੰਦ ਸਰੂਪ ਹੈ। ਸਤ ਉਹਨੂੰ ਕਹਿੰਦੇ ਹਨ ਜਿਹਦਾ ਕਦੀ ਵੀ ਬਾਧ ਨਾ ਹੋਵੇ, ਜਿਹਦਾ ਕਦੀ ਵੀ ਨਾਸ ਨਾ ਹੋਵੇ, ਉਹ ਸਤ ਹੁੰਦਾ ਹੈ। ਚੇਤਨ ਉਹਨੂੰ ਕਹਿੰਦੇ ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੋਵੇ, ਦੂਸਰੇ ਨੂੰ ਵੀ ਜਾਣਦਾ ਹੋਵੇ। ਉਹਦੇ ਵਿਪਰੀਤ ਜੜ ਪਦਾਰਥ ਹੁੰਦੇ ਨੇ ਮਾਇਆ। ਮਾਇਆ ਜੜ ਹੈ, ਮਾਇਆ ਆਪਣੇ ਆਪ ਨੂੰ ਵੀ ਨਹੀਂ ਜਾਣਦੀ ਕਿ ਮੈਂ ਮਾਇਆ ਹਾਂ, ਅਤੇ ਮਾਇਆ ਦੂਸਰੇ ਨੂੰ ਵੀ ਨਹੀਂ ਜਾਣਦੀ ਵੀ ਕੋਈ ਹੋਰ ਵੀ ਹੈ। ਮਾਇਆ ਜਦੋਂ ਚੇਤਨ ਹੁੰਦੀ ਹੈ ਤਾਂ ਅਕਾਲ ਪੁਰਖ ਦੀ ਸੱਤਾ ਨਾਲ ਹੁੰਦੀ ਹੈ। ਉਸ ਚੇਤਨ ਕਰਕੇ ਮਾਇਆ ਚੇਤਨ ਹੁੰਦੀ ਹੈ, ਵਾਸਤਵ ਵਿੱਚ ਮਾਇਆ ਜੜ ਹੀ ਹੁੰਦੀ ਹੈ। ਅਤੇ ਪ੍ਰਸਾਦ ਨਾਮ ਆਨੰਦ ਦਾ ਹੈ, ਪ੍ਰਸੰਨ ਰਹਿਣਾ ਸਦਾ ਹੀ। ਕਰੈ ਆਨੰਦ ਆਨੰਦੀ ਮੇਰਾ, ਘੱਟ ਘੱਟ ਅੰਤਰ ਸਿਰ ਸਿਰੈ ਨਬੇਰਾ, ਸਿਰ ਸਾਹਾਂ ਕੈ ਸਾਚਾ ਸਾਹਾ, ਅਵਰ ਨਾਹੀਂ ਕੋ ਦੂਜਾ ਹੈ। ਉਹ ਅਕਾਲ ਪੁਰਖ ਸਦਾ ਆਨੰਦ ਸਰੂਪ ਹੈ, ਦੁੱਖ ਉਹਦੇ ਨੇੜੇ ਨਹੀਂ ਆਉਂਦਾ, ਉਹ ਦੁੱਖ ਰੂਪ ਨਹੀਂ ਹੈ। ਮਾਇਆ ਜੋ ਹੈ, ਸੰਸਾਰ ਜਗਤ, ਇਹ ਦੁੱਖ ਰੂਪ ਹੈ, ਪਰਮੇਸ਼ਰ ਆਨੰਦ ਰੂਪ ਹੈ। ਬੜੇ ਸੂਖਸ਼ਮ ਬਿਰਤੀ ਨਾਲ ਇਹ ਅਰਥ ਸਮਝੇ ਜਾਂਦੇ ਹਨ। ਐਸਾ ਵਾਹਿਗੁਰੂ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਦੂਸਰਾ ਅਰਥ ਹੈ, ਮਹਾਂਪੁਰਸ਼ਾਂ ਨੇ, ਪੰਡਿਤ ਗਣੇਸ਼ਾ ਸਿੰਘ ਜੀ ਮਹਾਂਪੁਰਸ਼ਾਂ ਨੇ ਜਦੋਂ ਇਹਦਾ ਅਰਥ ਕੀਤਾ ਸੀ ਤਾਂ ਉਹਨਾਂ ਨੇ ਮੁੱਖ ਅਰਥ ਜਿਹੜਾ ਸੀ ਉਹ ਸਤਿ ਚੇਤਨ ਆਨੰਦ ਸਰੂਪ ਅਤੇ ਸਤਿਗੁਰ ਪ੍ਰਸਾਦ ਗੌਣ ਅਰਥ ਕੀਤਾ ਸੀ, ਅਤੇ ਨਾਲ ਲਿਖਿਆ ਸੀ ਵੀ ਇਹ ਸੂਖਸ਼ਮ ਰੂਪ ਵਿੱਚ ਸਮਝਣਾ, ਜੇ ਤੁਸੀਂ ਅੱਖਰਾਂ ਦੇ ਮਗਰ ਲੱਗੋਗੇ ਫਿਰ ਸਤਿ ਚੇਤਨ ਆਨੰਦ ਹੀ ਨਿਕਲੇਗਾ, ਫਿਰ ਸਤਿ ਚੇਤਨ ਆਨੰਦ ਹੀ ਨਿਕਲੇਗਾ। ਸਤਿਗੁਰ ਪ੍ਰਸਾਦ ਜਦੋਂ ਤੁਸੀਂ ਅਰਥ ਕਰੋਗੇ ਤਾਂ ਉਹ ਸੂਖਸ਼ਮ ਬਿਰਤੀ ਨਾਲ ਕਰਨਾ ਪਏਗਾ। ਅੱਜ ਕੱਲ੍ਹ ਉਲਟਾ ਹੈ, ਅੱਜ ਕੱਲ੍ਹ ਸਤਿਗੁਰ ਪ੍ਰਸਾਦ ਦਾ ਅਰਥ ਸਤਿਗੁਰਾਂ ਦੀ ਕਿਰਪਾ ਨਾਲ ਇਹ ਅਰਥ ਜ਼ਿਆਦਾ ਪ੍ਰਚਲਿਤ ਹੈ। ਜਿਹੜਾ ਸਤਿ ਚੇਤਨ ਆਨੰਦ ਸਰੂਪ ਵਾਲਾ ਮੁੱਖ ਅਰਥ ਹੈ ਉਹ ਬਹੁਤ ਘੱਟ ਪ੍ਰਚਲਿਤ ਹੈ। ਸੋ ਸਾਧ ਸੰਗਤ ਜੀ, ਬਾਣੀ ਦੇ ਜਿੰਨੇ ਵੀ ਕੋਈ ਭਾਵ ਭੇਜੇ ਹੋ ਕੇ ਅਰਥ ਕਰੇਗਾ, ਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੀ ਰਾਹ ਦੇਈ ਜਾਂਦੀ ਹੈ, ਹੈ ਅਗਾਧ ਬੋਧ। ਕੋਈ ਵੀ ਜੀਵ ਬਾਣੀ ਦੇ ਅਰਥ ਕਰਨ ਦਾ ਦਾਅਵਾ ਨਹੀਂ ਕਰ ਸਕਦਾ। ਸੋ ਪਰਮੇਸ਼ਰ ਇੱਕ ਹੈ, ਸਤਿ ਚੇਤਨ ਆਨੰਦ ਸਰੂਪ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਨੂੰ ਆਪਣੇ ਵਿੱਚ ਵਿਲੀਨ ਕਰਨ ਵਾਲਾ ਹੈ। ਸਤਿਗੁਰੂ ਪ੍ਰਤੀ ਕਿਰਪਾ ਨਾਲ ਉਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ। ਆਸਾ ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਛੰਤ, ਛੰਤਾਂ ਦੇ ਵਿੱਚ ਸਾਰੇ ਛੰਤ ਹੀ ਚੱਲ ਰਹੇ ਨੇ। ਮਹਾਰਾਜ ਸਾਹਿਬ ਇਹ ਵੀ ਛੰਤ ਬੜੇ ਸੁੰਦਰ ਢੰਗ ਨਾਲ, ਪਹਿਲਾਂ ਵੀ ਛੰਤ ਹੀ ਸਨ ਚੌਥੇ ਪਾਤਸ਼ਾਹ ਦੇ, ਇਹ ਛੰਤ 24 ਹੁਣ ਲਗਾਤਾਰ ਆਉਣੇ ਹਨ। ਚਾਰ ਚਾਰ ਛੰਤਾਂ ਦਾ ਇੱਕ ਸ਼ਬਦ ਹੈ। ਇਸ ਤਰ੍ਹਾਂ ਇਹ ਸਾਧ ਸੰਗਤ ਜੀ ਚੱਲਣੇ ਹਨ ਘਰ ਚੌਥਾ। ਚੌਥੇ ਘਰ ਵਿੱਚ ਮਹਾਰਾਜ ਜੀ ਗਾਇਨ ਕਰਦੇ ਹਨ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਸੱਚੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ, ਤੇਰੇ ਨਾਮ ਅੰਮ੍ਰਿਤ ਦੇ ਨਾਲ ਸਾਡੇ ਨੇਤਰ ਭੇਜ ਗਏ ਹਨ, ਸਾਡੀਆਂ ਅੱਖਾਂ ਵਿੱਚ ਤੇਰੇ ਨਾਮ ਦਾ ਸਰੂਰ ਆ ਗਿਆ ਹੈ। ਜਦੋਂ ਕੋਈ ਕਿਸੇ ਨੂੰ ਸਰੂਰ ਆਉਂਦਾ ਉਹਦੀਆਂ ਅੱਖਾਂ ਵਿੱਚੋਂ ਝਲਕਦਾ ਹੈ। ਸਰੂਰ ਕਈ ਕਿਸਮ ਦਾ ਹੁੰਦਾ, ਕੋਈ ਨਸ਼ਾ ਕਰਕੇ ਆਪਣੀਆਂ ਅੱਖਾਂ ਵਿੱਚ ਸਰੂਰ ਲੈ ਆਉਂਦਾ ਹੈ, ਅਤੇ ਕਿਸੇ ਕੋਲ ਮਾਇਆ ਧਨ ਪਦਾਰਥ ਬਹੁਤ ਹੋਵੇ ਤਾਂ ਵੀ ਉਹਦੀਆਂ ਅੱਖਾਂ ਵਿੱਚ ਮਾਇਆ ਦਾ ਸਰੂਰ ਹੁੰਦਾ ਵੀ ਮੇਰੇ ਕੋਲ ਇੰਨਾ ਧਨ ਪਦਾਰਥ ਹੈ। ਕਿਸੇ ਨੂੰ ਆਪਣੀ ਵਿੱਦਿਆ ਦਾ, ਕਿਸੇ ਨੂੰ ਆਪਣੀ ਜਵਾਨੀ ਦਾ, ਕਿਸੇ ਨੂੰ ਆਪਣੇ ਕਿਸੇ ਗੁਣ ਦਾ, ਕਿਸੇ ਨੂੰ ਆਪਣੇ ਭਰਾਵਾਂ ਦਾ, ਕਿਸੇ ਨੂੰ ਆਪਣੇ ਪੁੱਤਰਾਂ ਦਾ ਮਾਣ ਹੁੰਦਾ ਹੈ, ਉਹਦਾ ਸਰੂਰ ਹੁੰਦਾ ਹੈ। ਪਰ ਸਾਧ ਸੰਗਤ ਜੀ ਸਾਰੀ ਦੁਨੀਆ ਦੇ ਸਰੂਰ ਵੇਖੇ, ਸਭ ਤੋਂ ਸ੍ਰੇਸ਼ਟ ਜਿਹੜਾ ਸਰੂਰ ਹੁੰਦਾ ਉਹ ਸੰਤਾਂ ਮਹਾਂਪੁਰਸ਼ਾਂ ਦੀਆਂ ਅੱਖਾਂ ਵਿੱਚ ਹੁੰਦਾ। ਅੱਜ ਵੀ ਕੈਮਰੇ ਦੀ ਖਿੱਚੀ ਹੋਈ ਫੋਟੋ ਤੁਸੀਂ ਦੇਖ ਸਕਦੇ ਹੋ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼ਾਂ ਦੀ ਅੱਖਾਂ ਵਿੱਚੋਂ ਇੱਕ ਨੂਰਾਨੀ ਝਲਕ ਜਿਹੜੀ ਹੈ ਉਹ ਦਿਖ ਰਹੀ ਹੈ। ਗੁਰੂ ਸਾਹਿਬ ਜੀ ਮਹਾਰਾਜ ਦੇ ਚਿੱਤਰ ਪੁਰਾਤਨ ਸਮੇਂ 'ਚ ਹੱਥ ਨਾਲ ਬਣਾਏ ਹੋਏ ਭਾਈ ਬਿਧੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਦੀ ਤਸਵੀਰ ਬਣਵਾਈ ਸੀ। ਅੱਜ ਵੀ ਉਹਨਾਂ ਦੇ ਪਰਿਵਾਰ ਵਿੱਚ ਪਿੰਡ ਸੁਰ ਸਿੰਘ ਵਿਖੇ ਬਾਬਾ ਸੰਤ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ ਜੀ ਮਹਾਂਪੁਰਸ਼ਾਂ ਦੇ ਘਰ ਵਿੱਚ ਸੁਭਾਏਮਾਨ ਹੈ। ਦਾਸ ਨੂੰ ਖਾਸ ਕਰਕੇ ਮਹਾਂਪੁਰਸ਼ਾਂ ਨੇ ਅੱਜ ਤੋਂ 10-12 ਸਾਲ ਪਹਿਲਾਂ ਆਪ ਦਰਸ਼ਨ ਕਰਾਏ ਸਨ। ਉਹ ਤਸਵੀਰ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੀ ਹੈ ਔਰ ਗੁਰੂ ਰਾਏ ਸਾਹਿਬ ਜੀ ਮਹਾਰਾਜ ਦਾ ਸਰੂਪ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਭਾਈ ਬਿਧੀ ਚੰਦ ਜੀ ਦੇ ਹੱਥ ਦਾ ਲਿਖਿਆ ਹੋਇਆ ਬਿਲਾਵਲ ਰਾਗ ਤੱਕ ਉਹ ਵੀ ਹੈ। ਸੋ ਸਾਧ ਸੰਗਤ ਜੀ ਮਹਾਰਾਜ ਦੇ ਉਹਨਾਂ ਸਰੂਪਾਂ ਵਿੱਚੋਂ ਇੰਝ ਲੱਗਦਾ ਜਿਵੇਂ ਮਹਾਰਾਜ ਦੀ ਅੱਖਾਂ ਵਿੱਚੋਂ ਹੁਣ ਵੀ ਨੂਰ ਉਸੇ ਤਰ੍ਹਾਂ ਹੀ ਝਲਕ ਰਿਹਾ ਹੈ। ਸੋ ਸਤਿਗੁਰੂ ਦੇ ਨੇਤਰਾਂ ਵਿੱਚ ਉਹ ਰਸ ਹੈ ਸੀ, ਮਹਾਰਾਜ ਤਾਂ ਹੀ ਬਿਆਨ ਕਰ ਰਹੇ ਨੇ ਹਰ ਅੰਮ੍ਰਿਤ ਭਿੰਨੇ ਲੋਇਣਾ। ਵਾਹਿਗੁਰੂ ਦੇ ਪਿਆਰ ਰੰਗ ਵਿੱਚ, ਪ੍ਰੇਮਾ ਰੰਗ, ਪ੍ਰੇਮ ਭਗਤੀ ਦੇ ਰੰਗ ਵਿੱਚ ਉਸ ਨਾਮ ਅੰਮ੍ਰਿਤ ਦੇ ਰਸ ਨਾਲ ਨੇਤਰ ਭਿੱਜ ਗਏ ਹਨ, ਅੱਖਾਂ ਵਿੱਚ ਉਹ ਸਰੂਰ ਆ ਗਿਆ ਹੈ। ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਗਿਆ ਹੈ। ਪ੍ਰੇਮ ਰੂਪੀ ਰਤਨ ਮਨ ਵਿੱਚ ਆਵਸਿਆ ਹੈ, ਜਿਹਦੇ ਨਾਲ ਰਤਨਾ ਕਹੀਏ ਰੰਗਿਆ ਗਿਆ ਹੈ। ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿੰਨਾ, ਕੰਚਨ ਸੋਨੇ ਨੂੰ ਕਹਿੰਦੇ ਨੇ, ਸੋ ਵਿੰਨਾ। ਸਾਧ ਸੰਗਤ ਜੀ ਇੱਕ 12 ਮੰਨੀ ਕੰਚਨ ਸੋਨਾ ਜਿਹੜਾ ਬੀਬੀਆਂ ਭੈਣਾਂ ਗਹਿਣੇ ਪਾਉਂਦੀਆਂ ਨੇ ਜਾਂ ਜਿੱਥੇ ਵੀ ਸੋਨਾ ਅਸੀਂ ਦੇਖਦੇ ਹਾਂ ਕਿਸੇ ਰੂਪ ਵਿੱਚ ਵੀ, ਉਹਨੂੰ 12 ਮੰਨਾ ਕਹਿੰਦੇ ਨੇ। 12 ਵਾਰੀ ਕੁਠਾਲੀ ਦੇ ਵਿੱਚ ਪਾ ਕੇ ਤਾ ਦਿੱਤਾ ਜਾਵੇ, 12 ਅਗਨੀਆਂ ਦਿੱਤੀਆਂ ਜਾਣ, 12 ਵਾਰੀ ਉਹਨੂੰ ਕੁਠ ਅੱਗ ਦੇ ਨਾਲ ਉਹਨੂੰ ਉਬਾਲਿਆ ਜਾਵੇ ਕੁਠਾਲੀ 'ਚ ਪਾ ਕੇ, ਅਤੇ ਉਹਦੀ ਜਿਹੜੀ ਮੈਲ ਹੈ ਉਹ ਨਿਕਲ ਜਾਂਦੀ ਸਾਰੀ, ਉਹਨੂੰ ਕਹਿੰਦੇ 12 ਬੰਨੀ ਕੰਚਨ। 12 ਬੰਨੀ ਕੰਚਨ ਜਿਹੜਾ ਹੈ ਉਹ ਕੁੰਦਨ ਬਣ ਜਾਂਦਾ, ਬੜਾ ਚਮਕਦਾਰ ਬਣ ਜਾਂਦਾ। ਪਰ ਗੁਰੂ ਸਾਹਿਬ ਕਹਿੰਦੇ ਸਾਡਾ ਮਨ 'ਤੇ 100 ਅਗਨੀਆਂ 'ਤੇ ਤਪਿਆ ਹੈ, ਆਖੋ ਸਤਨਾਮ ਸ੍ਰੀ, 100 ਵਿੰਨਾ, 100 ਵਾਰੀ ਜਿਵੇਂ ਕੋਈ ਤਾ ਕੇ ਚਮਕਾਇਆ ਜਾਵੇ, ਇੰਨਾ ਚਮਕਿਆ ਹੈ ਸੋਨਾ ਦੇ 12 ਅਗਨਾਂ ਨਾਲ ਚਮਕਿਆ। ਅਤੇ ਪ੍ਰਭੂ ਦੇ ਪਿਆਰ ਦੀ ਕਸਵੱਟੀ ਵਿੱਚ ਮਨ 100 ਅਗਨੀਆਂ 'ਤੇ ਸ਼ੁੱਧ ਕਰ ਲਿਆ, ਯਾਨੀ 100 ਵਾਰੀ ਉਹਨਾਂ ਵਿੱਚੋਂ ਮੈਲ ਕੱਢ ਦਿੱਤੀ ਗਈ। ਗੁਰੂ ਨੇ ਐਸੀ ਕਲਾ ਵਰਤਾਈ ਹੈ। ਮਨ ਰਾਮ ਕਸਵੱਟੀ ਲਾਇਆ, ਰਾਮ ਜੀ ਨੇ ਐਸੀ ਕਸਵੱਟੀ ਲਾਈ, ਸਾਡਾ ਮਨ ਹੁਣ ਸੋਨੇ ਵਰਗਾ, ਉਹ ਵੀ 100 ਵਿੰਨੇ ਵਾਲਾ ਕੰਚਨ ਜਿਹੜਾ 100 ਵਾਰੀ ਤਾਇਆ ਹੋਵੇ ਉੱਦਾਂ ਦਾ ਬਣ ਗਿਆ ਹੈ। ਗੁਰਮੁਖ ਰੰਗ ਚਲੂਲਿਆ, ਗੁਰਮੁਖਾਂ ਨੂੰ ਚਲੂਲਾ ਗੂੜਾ ਬਹੁਤ ਚਮਕਦਾਰ ਸੋਹਣਾ ਰੰਗ ਚੜ੍ਹਿਆ ਹੈ। ਮੇਰਾ ਮਨ ਤਨੋਂ ਭਿੰਨਾ, ਮੇਰਾ ਮਨ ਤਨ ਭਿੱਜ ਗਿਆ ਉਸ ਰੰਗ ਦੇ ਵਿੱਚ। ਗੁਰੂ ਸਾਹਿਬ ਤੋਂ ਇਹ ਰੰਗ ਮਿਲਦਾ ਹੈ ਔਰ ਸਾਧ ਸੰਗਤ ਜੀ ਇਹੋ ਜਿਹੇ ਰੰਗ ਵਿੱਚ ਰੱਤੇ ਹੋਏ ਬਹੁਤ ਸੂਖਮ ਸਰੂਪ ਵਿੱਚ ਮਿਲਦੇ ਨੇ, ਗੁਰਮੁਖ ਜਨ ਘੱਟ ਮਿਲਦੇ ਨੇ ਚਿਹਰੇ ਉੱਤੇ ਜਿਹੜਿਆਂ ਦੇ ਇਹ ਨੂਰ ਹੁੰਦਾ ਹੈ। ਇਹੋ ਜਿਹੇ ਗੋਦੜੀਆਂ ਵਿੱਚ ਲਾਲ ਹੁੰਦੇ ਨੇ, ਚਿਹਰੇ ਉੱਤੇ ਇੰਨੀ ਚਮਕ ਆ ਜਾਂਦੀ ਹੈ, ਪ੍ਰਭੂ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ। ਕੁਝ ਵਿਰਲੇ ਹੀ ਗੁਰਸਿੱਖਾਂ ਦੇ ਇਸ ਤਰ੍ਹਾਂ ਦੇ ਦਰਸ਼ਨ ਹੋਏ, ਪਰ ਹੁੰਦੇ ਜ਼ਰੂਰ ਨੇ। ਬੀਜ ਨਾਸ ਨਹੀਂ ਕਿਸੇ ਚੀਜ਼ ਦਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ, ਇਹੋ ਜਿਹੇ ਸੰਤਾਂ ਦੇ ਦਰਸ਼ਨ ਹੋਣ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਿਆਈ। ਜਿਨ੍ਹਾਂ ਦੇ ਦਰਸ਼ਨ ਕਰਕੇ ਖੋਟੀ ਮਤ ਦਾ ਨਾਸ ਹੋ ਜਾਂਦਾ ਹੈ, ਜਿਨ੍ਹਾਂ ਦੇ ਚਿਹਰੇ ਵੱਲ ਵੇਖ ਕੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ, ਉਹਨਾਂ ਨੂੰ ਇਹ ਚਲੂਲਾ ਰੰਗ ਪ੍ਰਭੂ ਦੇ ਪਿਆਰ ਦਾ ਰੰਗ ਚੜ੍ਹਿਆ ਹੁੰਦਾ ਹੈ। ਅਤੇ ਭਾਵੇਂ ਚਿਹਰੇ ਦਾ ਰੰਗ ਆਮ ਰੰਗ ਜਿਹੜਾ ਹੈ ਉਹ ਪੱਕਾ ਵੀ ਹੋਵੇ, ਕਿਉਂਕਿ ਇਹ ਤਾਂ ਰੰਗ ਵਾਹਿਗੁਰੂ ਦੇ ਹਨ, ਕੋਈ ਗੋਰਾ ਹੁੰਦਾ ਕੋਈ ਕਾਲਾ ਹੁੰਦਾ, ਪਰ ਜੋ ਅਸੀਂ ਪੜ੍ਹਿਆ ਜਾਂ ਸੁਣਿਆ ਜਾਂ ਦੇਖਿਆ ਹੈ, ਜੇ ਚਿਹਰੇ ਦਾ ਰੰਗ ਕਾਲਾ ਵੀ ਹੋਵੇ ਤਾਂ ਵੀ ਨਾਮ ਜਪ ਜਪ ਕੇ ਉਹ ਚਮਕ ਉਹਦੀ ਸੋਨੇ ਵਰਗੀ ਹੋ ਜਾਂਦੀ ਹੈ, ਮੱਥਾ ਚਮਕਣ ਲੱਗ ਜਾਂਦਾ, ਚਮਕ ਆ ਜਾਂਦੀ ਹੈ ਅਤੇ ਚਿਹਰੇ ਉੱਤੇ ਨੂਰ ਚੱਲਦਾ ਹੈ। ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਆਪਣੇ ਇੱਕ ਸਾਥੀ ਭਾਈ ਸਵਰਨ ਸਿੰਘ ਜੀ ਫੁੱਲਾਂਵਾਲ ਦਾ ਜ਼ਿਕਰ ਰੰਗਲੇ ਸੱਜਣ 'ਚ ਕੀਤਾ, ਕਹਿੰਦੇ ਰੰਗ ਸਾਵਲਾ ਸੀ ਪਰ ਚਿਹਰੇ ਵਿੱਚੋਂ ਇਹੋ ਜਿਹੀਆਂ ਕਿਰਨਾਂ ਨਿਕਲਦੀਆਂ ਸਨ ਜਿਵੇਂ ਸੋਨੇ ਵਿੱਚੋਂ ਨਿਕਲਦੀਆਂ ਹੋਣ। ਉਹਨਾਂ ਦਾ ਨਾਮ ਹੀ ਸਵਰਨ ਰੰਗੀ ਪਿਆ ਹੋਇਆ ਸੀ। ਭਾਈ ਸਾਹਿਬ ਨੇ ਲਿਖਿਆ ਉਹਨਾਂ ਦਾ ਨਾਮ ਭਾਈ ਸਵਰਨ ਸਿੰਘ ਜੀ ਸਵਰਨ ਰੰਗੀ, ਵੀ ਉਹਨਾਂ ਦੇ ਚਿਹਰੇ ਉੱਤੋਂ ਭਾਵੇਂ ਰੰਗ ਸਾਂਵਲਾ ਸੀ ਪਰ ਜਿਹੜੀਆਂ ਕਿਰਨਾਂ ਨਿਕਲਦੀਆਂ ਸਨ ਉਹ ਜਿਹੜੀਆਂ ਸਨ ਸੁਨਹਿਰੀ ਸਨ। ਸੋ ਗੁਰਮੁਖ ਰੰਗ ਚਲੂਲਿਆ, ਗੁਰਮੁਖਾਂ ਨੂੰ ਚਲੂਲਾ ਗੂੜਾ ਰੰਗ ਚੜ੍ਹ ਜਾਂਦਾ ਹੈ। ਮੇਰਾ ਮਨ ਤਨੋਂ ਭਿੰਨਾ, ਮੇਰਾ ਮਨ ਤਨ ਉਸ ਰੰਗ ਵਿੱਚ ਭਿੱਜ ਗਿਆ ਹੈ। ਜਨ ਨਾਨਕ ਮੁਸ਼ਕ ਝਕੋਲਿਆ, ਸਭ ਜਨਮ ਧਨ ਧੰਨਾ। ਐਸੇ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਜਦੋਂ ਨਾਮ ਦੇ ਅਭਿਆਸ ਦੀ ਕਲਾ ਵਰਤਦੀ ਹੈ, ਸਵਾਸ ਸਵਾਸ ਨਾਮ ਜਪਦੇ ਹਨ ਤਾਂ ਅੰਦਰ ਸਾਧ ਸੰਗਤ ਦੀ ਬੜੀ ਹੀ ਸੁਗੰਧੀ, ਬੜੀ ਹੀ ਖੁਸ਼ਬੋ ਪੈਦਾ ਹੁੰਦੀ, ਬਹੁਤ ਜ਼ਿਆਦਾ ਖੁਸ਼ਬੋ ਸੁਗੰਧੀ ਪੈਦਾ ਹੁੰਦੀ ਹੈ। ਅਤੇ ਉਹ ਸੁਗੰਧੀ ਹੁਣ ਜਿਵੇਂ ਸਾਧ ਸੰਗਤ ਦੀ ਨੱਕ ਵਾਲਾ ਹੀ ਸੁੰਘ ਸਕਦਾ ਸੁਗੰਧੀ ਨੂੰ, ਜਿਹਦੀ ਨੱਕ ਕੋਈ ਨਹੀਂ ਉਹਨੂੰ ਸੁਗੰਧੀ ਦਾ ਵੀ ਪਤਾ ਨਹੀਂ ਲੱਗਦਾ। ਅੱਖਾਂ ਤੋਂ ਬਿਨਾਂ ਰੂਪ ਦਾ ਗਿਆਨ ਨਹੀਂ ਹੁੰਦਾ, ਕੰਨਾਂ ਤੋਂ ਬਿਨਾਂ ਸ਼ਬਦ ਦਾ ਗਿਆਨ ਨਹੀਂ ਹੁੰਦਾ, ਨੱਕ ਤੋਂ ਬਿਨਾਂ ਸੁਗੰਧੀ ਦਾ ਗਿਆਨ ਨਹੀਂ ਹੁੰਦਾ। ਅਤੇ ਹਰ ਇੱਕ ਸੁਗੰਧੀ ਹਰ ਬੰਦੇ ਨੂੰ ਨਹੀਂ ਪ੍ਰਾਪਤ ਹੁੰਦੀ। ਕਈ ਲੋਕ ਇਹਨਾਂ ਗੱਲਾਂ ਨੂੰ ਕੇਵਲ ਅਲੰਕਾਰ ਮਾਤਰ ਮੰਨਦੇ ਨੇ, ਬਈ ਇਹ ਜੀ ਤਾਂ ਅਲੰਕਾਰ ਹੀ ਮਹਾਰਾਜ ਨੇ ਲਿਖੇ ਹੋਏ ਨੇ, ਐਵੇਂ ਨਹੀਂ। ਸਾਧ ਸੰਗਤ ਜੀ, ਗੁਰਮੁਖਾਂ ਦੇ ਰਸਨਾ ਤੋਂ, ਨਾਮ ਜਪਣ ਵਾਲਿਆਂ ਦੀ ਰਸਨਾ ਤੋਂ, ਇੱਕ ਖਾਸ ਮੁੱਖ ਤੋਂ ਸੁਗੰਧੀ ਨਿਕਲਦੀ ਅਭਿਆਸੀ ਗੁਰਮੁਖਾਂ ਨੇ ਵੇਖੀ ਸੁਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਦੇਖੀ ਵੀ ਹੈ, ਸੁੰਘੀ ਵੀ ਹੈ ਅਤੇ ਗੁਰਮੁਖਾਂ ਨੇ ਉਹ ਸੁਣਾਈ ਵੀ ਹੈ ਰਸਨਾ ਦੇ ਉੱਤੋਂ। ਵਾਹਿਗੁਰੂ 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 ਜਪਣ ਦੇ ਨਾਲ ਸਮਾਂ ਆਉਂਦਾ, ਉਹ ਸੁਗੰਧੀ ਪੈਦਾ ਹੋ ਜਾਂਦੀ ਹੈ। ਉਹ ਅੰਦਰੋਂ ਆ ਜਿਹੜੀ ਸਾਡੀ ਨਾਭੀ ਹੈ ਨਾ, ਇਸੇ ਤਰ੍ਹਾਂ ਜਿਵੇਂ ਕਸਤੂਰੀ ਹੁੰਦੀ ਹੈ ਨਾ ਮਿਰਗ ਦੀ ਨਾਭੀ ਦੇ ਵਿੱਚ, ਮਿਰਗ ਇੱਕ ਕਸਤੂਰਾ ਮਿਰਗ ਹੁੰਦਾ, ਹਿਰਨ ਸਾਰੇ ਨਹੀਂ ਹੁੰਦੇ, ਇੱਕ ਕਸਤੂਰਾ ਹੁੰਦਾ, ਉਹਦੀ ਨਾਭੀ ਵਿੱਚੋਂ ਕਸਤੂਰੀ ਪੈਦਾ ਹੁੰਦੀ ਹੈ। ਜੰਗਲ 'ਚ ਰਹਿੰਦਾ ਉਹ, ਉਹਦੇ ਅੰਦਰੋਂ ਉਹ ਕਸਤੂਰੀ ਦਾ ਇੱਕ ਨੇਫਾ ਜਿਹਾ, ਇੱਕ ਗੋਲ ਜਿਹਾ ਉਹ ਨਿਕਲ ਆਉਂਦਾ। ਉਹਨੂੰ ਫਿਰ ਸ਼ਿਕਾਰੀ ਲੋਕ ਖਾਸ ਕਰਕੇ ਉਹਨੂੰ ਕੱਟ ਲੈਂਦੇ ਨੇ, ਤਾਂ ਕਿ ਉਹਨਾਂ ਨੂੰ ਬਹੁਤ ਮਹਿੰਗੀ ਹੁੰਦੀ, ਉਹ ਹਜ਼ਾਰਾਂ ਲੱਖਾਂ ਰੁਪਇਆਂ ਦੀ ਅੱਜ ਕੱਲ੍ਹ ਤਾਂ ਮਿਲਦੀ ਹੈ। ਤਾਂ ਕਸਤੂਰੀ ਜਿਵੇਂ ਸੁਗੰਧੀ ਦਿੰਦੀ ਹੈ ਨਾ, ਇੱਦਾਂ ਜਦੋਂ ਵਾਹਿਗੁਰੂ 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 ਦਾ ਅਭਿਆਸ ਗੁਰਮੁਖ ਜਨ ਕਰਦੇ ਨੇ ਤਾਂ ਉਹਨਾਂ ਦੀ ਜਿਹੜੀ ਨਾਭੀ ਧੁਨੀ ਹੈ ਉਹਦੇ ਵਿੱਚੋਂ ਉਹ ਸੁਗੰਧੀ ਪ੍ਰਗਟ ਹੁੰਦੀ ਹੁੰਦੀ, ਉਹਦੇ ਮੁੱਖ ਤੋਂ ਪ੍ਰਗਟ ਹੁੰਦੀ ਹੈ, ਉਹਨਾਂ ਦੇ ਸਰੀਰ ਤੋਂ ਪ੍ਰਗਟ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਵੀ ਬਚਨ ਐਵੇਂ ਅਲੰਕਾਰ ਮਾਤਰ ਨਹੀਂ ਲਿਖਿਆ, ਜੋ ਕੁਝ ਵਾਪਰਦਾ ਹੈ ਅਭਿਆਸੀਆਂ ਦੇ ਜੀਵਨ ਵਿੱਚ ਉਹ ਲਿਖਿਆ ਹੈ। ਜਨ ਨਾਨਕ ਮੁਸ਼ਕ ਚ ਘੋਲਿਆ, ਮਹਾਰਾਜ ਕਹਿੰਦੇ ਐਸੀ ਸੁਗੰਧੀ, ਐਸੀ ਵਾਸ਼ਨਾ, ਉਹਦੇ ਵਿੱਚ ਸਾਡਾ ਮਨ ਰੰਗਿਆ ਗਿਆ ਹੈ, ਲੀਨ ਹੋ ਗਿਆ ਹੈ। ਉਹ ਇੱਕ ਤਰੀਕੇ ਨਾਲ ਉਹ ਜਿਹੜਾ ਸੁਗੰਧੀ ਵਾਲਾ ਜਲ ਹੈ ਉਹਨੂੰ ਚਕੋਲ ਚਕੋਲ ਕੇ ਉਹਦੇ ਵਿੱਚ ਨਹਾਤੇ ਹਨ, ਉਹਦੇ ਵਿੱਚ ਇਸ਼ਨਾਨ ਕੀਤਾ ਹੈ, ਉਹਨਾਂ ਦੇ ਸਰੀਰ ਵਿੱਚੋਂ, ਉਹਨਾਂ ਦੇ ਮਨ ਵਿੱਚੋਂ ਉਹ ਖੁਸ਼ਬੋ ਆਉਣ ਲੱਗ ਪਈ ਹੈ। ਸਭ ਜਨਮ ਧਨ ਧਨਾ, ਉਹਨਾਂ ਗੁਰਮੁਖਾਂ ਦਾ ਸਭ ਜਨਮ ਮਨੁੱਖਾ ਜਦੋਂ ਧਨ ਧਨ ਹੋ ਗਿਆ, ਇਹ ਸੰਸਾਰ 'ਤੇ ਆਉਣਾ ਧਨ ਹੋ ਗਿਆ, ਧਨ ਹੋ ਗਿਆ ਉਹਨਾਂ ਦਾ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣੀਆਲੇ ਅਣੀਆਂ ਰਾਮ ਰਾਜੇ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਮਨ ਦੀ ਅਵਸਥਾ ਦੱਸ ਰਹੇ ਨੇ। ਜਦੋਂ ਲਾਹੌਰ ਦੇ ਬਾਜ਼ਾਰ ਵਿੱਚ ਘੁੰਗਣੀਆਂ ਵੇਚ ਰਹੇ ਸਨ, ਅਤੇ ਘੁੰਗਣੀਆਂ ਵੇਚਦੇ ਵੇਚਦੇ ਪਹਿਲਾਂ ਹੀ ਪ੍ਰੇਮਾ ਭਗਤੀ ਦਾ ਕੁਝ ਅੰਸ਼ ਅੰਦਰ ਮੌਜੂਦ ਸੀ, ਅੱਜ ਭਾਣਾ ਇਹ ਵਰਤਿਆ ਕਿ ਗੁਰੂ ਕੀ ਸੰਗਤ ਲਾਹੌਰ ਦੇ ਬਾਜ਼ਾਰ ਵਿੱਚੋਂ ਕੀਰਤਨ ਕਰਦੀ ਹੋਈ ਗੋਇੰਦਵਾਲ ਸਾਹਿਬ ਜਾ ਰਹੀ ਹੈ। ਸਿੱਖ ਬਾਣੀ ਪੜ੍ਹ ਰਹੇ ਨੇ ਬੜੇ ਪ੍ਰੇਮ ਨਾਲ, ਗੁਰੂ ਨਾਨਕ ਦੀ ਗਾ ਗਾ ਕੇ ਬਾਣੀ ਤੁਰੇ ਜਾਂਦੇ ਨੇ। ਪਹਿਲਾਂ ਸਿੱਖ ਯਾਤਰਾ ਪੈਦਲ ਕਰਿਆ ਕਰਦੇ ਸੀ ਗੁਰਦੁਆਰਿਆਂ ਦੀ, ਪੈਦਲ ਜਾਂਦੇ ਹੋਏ ਰਸਤੇ 'ਚ ਗੱਲਾਂ ਨਹੀਂ ਸੀ ਕਰਦੇ, ਸ਼ਬਦ ਪੜ੍ਹਦੇ, ਜੋਟੀਆਂ ਦੇ ਸ਼ਬਦ ਪੜ੍ਹਦੇ ਸੀ। ਉਹ ਸ਼ਬਦ ਪਿਆਰ ਨਾਲ ਗਾਉਂਦੇ ਜਾਂਦੇ, ਕਦਮ ਕਦਮ ਧਰੀ ਜਾਂਦੇ, ਸਾਰਾ ਸਰੀਰ ਸਾਰਾ ਵਜੂਦ ਸਿੱਖਾਂ ਦਾ ਪਿਆਰ ਰੰਗ ਵਿੱਚ ਭਿੱਜਿਆ ਹੋਇਆ। ਉਹਨਾਂ ਦੀ ਰਸਨਾ ਦੇ ਬੋਲ ਬਾਣੀ ਦੇ ਕੰਨਾਂ 'ਚ ਪਏ, ਐਸਾ ਮਨ ਨੂੰ ਰੰਗ ਚੜ੍ਹਿਆ ਸ਼੍ਰੀ ਰਾਮਦਾਸ ਜੀ ਦੇ। ਉਹ ਘੁੰਗਣੀਆਂ ਦੀ ਥਾਲੀ ਜਿਹੜੀ ਉਹ ਪਰਾਤ ਸੀ ਉੱਥੇ ਹੀ ਭੁੱਲ ਗਏ, ਜਿਹੜੀ ਵਟਕ ਦੇ ਪੈਸੇ ਸੀ ਉਹ ਵੀ ਭੁੱਲ ਗਏ, ਪੈਰ ਨੰਗੇ ਹੀ ਸਨ, ਜੁੱਤੀ ਕੋਈ ਪਾਈ ਨਹੀਂ ਸੀ। ਉਹ ਸੰਗਤ ਦੇ ਪਿੱਛੇ ਪਿੱਛੇ ਤੁਰੇ, ਖਿੱਚੇ 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 ਗੋਇੰਦਵਾਲ ਪਹੁੰਚ ਗਏ, 70 ਕਿਲੋਮੀਟਰ। ਅਤੇ ਜਦੋਂ ਇੱਥੇ ਆਏ, ਆ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਇੱਥੇ ਦੇ ਹੀ ਬਣ ਗਏ। ਉਹ ਬਚਨ ਉਹਨਾਂ ਨੇ ਸੂਹੀ ਰਾਗ ਵਿੱਚ ਵੀ ਲਿਖਿਆ, ਗੁਰਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦੈ ਸੁੱਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ, ਗੁਰ ਅੰਤਰ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ, ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ। ਸੱਚੇ ਪਾਤਸ਼ਾਹ ਇੱਥੇ ਉਹੀ ਬਚਨ ਫਿਰ ਦੁਹਰਾ ਰਹੇ ਨੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਹਰੀ ਦੇ ਪ੍ਰੇਮ ਵਾਲੀ ਜਿਹੜੀ ਬਾਣੀ ਸੀ, ਪਿਆਰ ਦੇ ਵਿੱਚ ਭਿੱਜੀ ਹੋਈ ਜਿਹੜੀ ਬਾਣੀ ਸੀ, ਉਹਨੇ ਸਾਡਾ ਮਨ ਮਾਰ ਦਿੱਤਾ। ਕਿਵੇਂ ਮਾਰਿਆ? ਜਿਵੇਂ ਕਹਿੰਦੇ ਅਣੀਆਂ ਲੇ ਅਣੀਆਂ ਰਾਮ ਰਾਜੇ, ਅਣੀਆਂ ਵਾਲੇ ਤੀਰ ਮਾਰ ਦਿੰਦੇ ਨੇ। ਤੀਰ ਕਈ ਕਿਸਮ ਦੇ ਹੁੰਦੇ ਨੇ, ਬਦਾਮਚਾ ਤੀਰ, ਨੋਲੂ ਤੀਰ ਅਤੇ ਮੀਨ ਮੁੱਖਾ ਤੀਰ, ਇਸੇ ਤਰ੍ਹਾਂ ਸਾਧ ਸੰਗਤ ਜੀ ਖਪਰਾ ਤੀਰ ਇੱਕ ਅਣੀਆਂ ਵਾਲਾ ਤੀਰ ਹੁੰਦਾ ਹੈ। ਅਣੀਆਂ ਵਾਲੇ ਤੀਰ ਦੇ ਪਿਛਲੇ ਪਾਸੇ ਨੂੰ, ਅੱਗੇ ਤਾਂ ਤਿੱਖੀ ਹੁੰਦਾ ਹੀ ਹੈ ਮੁਖੀ, ਉਹਦੇ ਨਾਲ ਉਹਦੀ ਜਿਹੜੀ ਉਹ ਮੁਖੀ ਹੁੰਦੀ ਹੈ, ਉਹਦੇ ਪਿਛਾਂ ਨੂੰ ਦੋ ਸੂਈਆਂ ਜੀਆਂ ਵਧੀਆਂ ਹੁੰਦੀਆਂ ਨੇ ਦੋਵੇਂ ਪਾਸੇ। ਉਹ ਜਦੋਂ ਕਿਸੇ ਦੇ ਅੰਦਰ ਜਾ ਕੇ ਵੱਜਦਾ ਤਾਂ ਉਹਨੂੰ ਫਟਾਫਟ ਅਗਲਾ ਪੱਟੇਗਾ, ਜਦੋਂ ਤੀਰ ਲੱਗੇਗਾ ਉਹ ਇੱਦਾਂ ਪੱਟੇਗਾ, ਜਦੋਂ ਪੱਟੇਗਾ ਤਾਂ ਉਹ ਜਿੰਨੀਆਂ ਆਂਦਰਾਂ ਨੇ ਉਸ ਅਣੀਆਂ ਦੇ ਨਾਲ ਬਾਹਰ ਨੂੰ ਖਿੱਚੀਆਂ ਜਾਂਦੀਆਂ। ਇਸ ਕਰਕੇ ਜਿਹੜੇ ਜੰਗ ਦੇ 'ਚ ਸਿਆਣੇ ਯੋਧੇ ਹੁੰਦੇ ਉਹ ਸਿਖਾਉਂਦੇ ਹੁੰਦੇ ਆ ਵੀ ਭਾਈ ਤੀਰ ਤੁਹਾਨੂੰ ਵੱਜ ਗਿਆ, ਪੱਟਿਆ ਜੇ ਨਾ ਆਪਣੇ ਆਪ, ਵੀ ਪੱਟਿਆ ਹੋ ਸਕਦਾ ਤੁਹਾਡੀਆਂ ਅੰਦਰਾਂ ਹੀ ਬਾਹਰ ਆ ਜਾਣ। ਸੋ ਅਣੀਆਂ ਵਾਲੇ ਤੀਰ ਬਹੁਤ ਖਤਰਨਾਕ ਹੁੰਦੇ ਆ, ਅੰਦਰ ਲੱਗੇ ਹੋਏ ਨਿਕਲਦੇ ਨਹੀਂ। ਸਭ ਤੋਂ ਖਤਰਨਾਕ ਅਣੀਆਂ ਵਾਲੇ ਤੀਰ ਮੰਨੇ ਜਾਂਦੇ। ਮਹਾਰਾਜ ਕਹਿੰਦੇ ਜਿਹੜੇ ਗੁਰੂ ਪਰਮੇਸ਼ਰ ਦੀ ਬਾਣੀ ਦੇ ਤੀਰ ਵੱਜੇ ਆ, ਅਣੀਆਂ ਵਾਲੇ ਤੀਰ ਵੱਜੇ ਆ, ਮਨ ਮਾਰਿਆ ਗਿਆ, ਮਨ ਖਤਮ ਹੋ ਗਿਆ। ਮਨ ਹੀ ਨਹੀਂ ਮਰਦਾ, ਜੇ ਮਨ ਮਰ ਜਾਵੇ ਮਾਇਆ ਮਰ ਜਾਂਦੀ ਹੈ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ, ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ। ਇਹ ਮਨ ਸ਼ਬਦ ਨਾਲ ਮਰਦਾ, ਅਤੇ ਹਰ ਇੱਕ ਬੰਦੇ ਨੂੰ ਸਾਨੂੰ ਸ਼ਬਦ ਦਾ ਪਤਾ ਨਹੀਂ ਲੱਗਦਾ। ਜਿੰਨਾ ਚਿਰ ਮਨ ਨਹੀਂ ਮਰਦਾ ਉਨਾ ਚਿਰ ਮਾਇਆ, ਧਾਤ ਨਾਮ ਮਾਇਆ ਦਾ ਹੈ, ਧਾਤ ਦਾ ਦੂਸਰਾ ਅਰਥ ਹੈ ਦੌੜਨਾ, ਧਾਣਾ ਭੱਜਣਾ। ਦੌੜ ਭੱਜ ਵੀ ਉਹਨਾਂ 'ਚ ਰਹਿੰਦੀ ਜਿੰਨਾ ਚਿਰ ਮਨ ਰਹਿੰਦਾ, ਮਾਇਆ ਪਿੱਛੇ ਹੀ ਰਹਿੰਦੀ ਹੈ। ਅਤੇ ਜਦੋਂ ਮਨ ਮਰ ਜਾਂਦਾ ਬੰਦੇ ਨੂੰ ਸ਼ਾਂਤੀ ਟਿਕਾ ਮੁਕਤੀ ਮਿਲ ਜਾਂਦੀ ਹੈ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਵਾਹਿਗੁਰੂ ਦੇ ਪਿਆਰ ਵਾਲੀ ਬਾਣੀ ਨੇ ਮਨ ਮਾਰ ਦਿੱਤਾ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ, ਜਿਸ ਦੇ ਅੰਦਰ ਇਹ ਪਿਆਰ ਵਾਲੀ ਪੀੜ ਜਾਗਦੀ ਹੈ, ਇਸ ਨੂੰ ਜਰਨਾ ਉਹੀ ਜਾਣਦਾ ਹੈ। ਜਿਹਨਾਂ ਅੰਦਰ ਉਮਰ ਥਲ ਸਹੀ ਜਾਣ ਰਸੂਲੀਆ, ਹਰ ਜਾਣੈ ਸਹੀ ਬਿਰਹੋ ਹੁਣ ਤਿੰਨ ਮਿੰਟੋਂ ਸਤਿਗੁਰ ਕੋ ਲਿਆ। ਸਾਧ ਸੰਗਤ ਜੀ, ਉਮਰ ਥਲ ਆਂਤੜੀ ਦਾ ਫੋੜਾ ਹੁੰਦਾ, ਆਂਤੜੀ ਦਾ ਅੰਦਰ ਸਾਡੇ ਪੇਟ ਦੀਆਂ ਆਂਦੜਾਂ ਨੇ ਜਿਹੜੀਆਂ, ਉਹਦੇ ਵਿੱਚ ਫੋੜਾ ਹੋ ਜਾਵੇ, ਕੋਈ ਰਸੌਲੀ ਹੋ ਜਾਵੇ, ਉਹਦੀ ਪੀੜ ਕਿੰਨੀ ਜ਼ਿਆਦਾ ਹੁੰਦੀ ਹੈ ਜਿਹਨੂੰ ਹੁੰਦੀ ਉਹੀ ਜਾਣਦਾ, ਦੂਸਰੇ ਨੂੰ ਕੀ ਪਤਾ। ਸੋ ਇਸੇ ਤਰ੍ਹਾਂ ਕਹਿੰਦੇ ਜਿਸ ਲਾਗੀ ਪੀਰ ਪ੍ਰਮ ਕੀ, ਜਿਹਨੂੰ ਵਾਹਿਗੁਰੂ ਪਿਆਰੇ ਪਰਮੇਸ਼ਰ ਦੇ ਪਿਆਰ ਦੀ ਪੀੜ ਲੱਗੀ ਹੈ, ਭਾਵ ਬਿਰਹਾ ਦੀ ਪੀੜ ਲੱਗੀ ਹੈ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਸੱਜੈ ਸੋ ਤਨ ਜਾਣ ਮਸਾਣ, ਸੋ ਜਾਣਾ ਜਰੀਆ। ਉਸ ਪੀੜ ਨੂੰ ਜਰਨਾ ਉਹੀ ਜਾਣਦਾ ਜਿਹਦੇ ਅੰਦਰ ਹੈ। ਜੀਵਨ ਮੁਕਤ ਸੋ ਆਖੀਐ, ਜੀਵਨ ਮੁਕਤ ਵੀ ਉਹੀ ਹੈ, ਜਿਉਂਦਾ ਹੀ ਮੁਕਤ ਹੈ, ਮਰ ਕੇ ਮੁਕਤੀ ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ, ਮਰ ਕੇ ਮੁਕਤੀ ਹੋਵੇਗੀ। ਮਹਾਰਾਜ ਕਹਿੰਦੇ ਉਹ ਕਿਹਨੇ ਵੇਖੀ ਹੈ, ਮੂਹੇ ਹੂਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਈ ਨਾ। ਹੇ ਮੇਰੇ ਵਾਹਿਗੁਰੂ, ਮਰੀ ਨੂੰ ਮੁਕਤੀ ਦਿਓਗੇ, ਉਹ ਮੁਕਤੀ ਕੌਣ ਜਾਣਦਾ, ਆਹ ਜਿਉਂਦਿਆਂ ਹੀ ਮੁਕਤੀ ਦੇ ਦਿਓ। ਜਿਉਂਦਿਆਂ ਮੁਕਤੀ ਹੈ ਸੰਸਾਰ ਦੇ ਮੋਹ ਮਾਇਆ ਤੋਂ ਨਿਰਲੇਪ ਹੋ ਜਾਣਾ, ਸੰਸਾਰ ਦਾ ਮੋਹ ਖਤਮ ਹੋ ਜਾਣਾ। ਐਸੀ ਜੀਵਨ ਮੁਕਤੀ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਈ ਜਿਹਨਾਂ ਨੂੰ ਪ੍ਰੇਮ ਦੇ ਤੀਰ ਵੱਜੇ ਹਨ, ਜਿਹਨਾਂ ਨੂੰ ਬਾਣੀ ਦਾ ਰੰਗ ਚੜ੍ਹਿਆ ਹੈ, ਜਿਹਨਾਂ ਨੂੰ ਪਰਮੇਸ਼ਰ ਦੇ ਪਿਆਰ ਦਾ ਰੰਗ ਚੜ੍ਹਿਆ ਹੈ। ਜੀਵਨ ਮੁਕਤ ਸੋ ਆਖੀਐ, ਉਹ ਜਿਉਂਦੇ ਹੀ ਮੁਕਤ ਹਨ। ਮਰ ਜੀਵੈ ਮਰੀਆ, ਜਿਹੜੇ ਜੀਵਤ ਭਾਵ ਤੋਂ ਮਰ ਜਾਂਦੇ ਹਨ, ਭਾਵ ਸੰਸਾਰ ਦੇ ਵੱਲੋਂ ਜਿਉਂਦਿਆਂ ਹੀ ਮਰ ਜਾਂਦੇ ਹਨ, ਉਹ ਜਿਉਂਦਿਆਂ ਮਰਨ ਵਾਲੇ ਮੁਕਤ ਹੁੰਦੇ ਹਨ। ਜਨ ਨਾਨਕ ਸਤਿਗੁਰੁ ਮੇਲ ਹਰ ਜਗ ਦੁੱਤਰ ਤਰੀਆ। ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਸਤਿਗੁਰਾਂ ਦੇ ਮਿਲਾਪ ਕਰਾ ਦਿਓ। ਸਤਿਗੁਰਾਂ ਨੂੰ ਮੇਲ ਕਰਾ ਕੇ ਹੋਣ ਕਰਕੇ ਇਹ ਨਾ ਤਰਿਆ ਜਾਣ ਵਾਲਾ ਦੁੱਤਰ, ਔਖਾ ਤਰਿਆ ਜਾਣ ਵਾਲਾ ਸੰਸਾਰ ਤਰਿਆ ਜਾ ਸਕਦਾ ਹੈ। ਦੁਸਤਰ ਜੋ ਔਖਾ ਤਰਿਆ ਜਾਵੇ, ਸਮੁੰਦਰ ਪਾਣੀ ਦਾ ਹੈ, ਫਿਰ ਵੀ ਲੋਕ ਵੱਡੇ ਵੱਡੇ ਜਹਾਜ਼ਾਂ ਰਾਹੀਂ ਤਰ ਜਾਂਦੇ ਹਨ, ਬੇੜਿਆਂ ਰਾਹੀਂ ਤਰ ਜਾਂਦੇ ਹਨ। ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਦੇ ਇਤਿਹਾਸ ਵਿੱਚ ਸਮੁੰਦਰ ਦਾ ਜ਼ਿਕਰ ਆਉਂਦਾ ਹੈ, ਔਰ ਨਾਲ ਨਾਲ ਉਹਨਾਂ ਵਿੱਚੋਂ ਪਾਰ ਲੰਘਣ ਲਈ ਵੱਡੇ ਵੱਡੇ ਜਹਾਜ਼ਾਂ ਦਾ ਵੀ ਜ਼ਿਕਰ ਆਉਂਦਾ ਹੈ। ਬੜੇ ਬੜੇ ਵੱਡੇ ਬੇੜੇ, ਬੜੇ ਵੱਡੇ ਜਹਾਜ਼ ਬਣਾਏ ਜਾਂਦੇ ਜਿਨ੍ਹਾਂ ਰਾਹੀਂ ਲੋਕ ਪਾਰ ਲੰਘ ਜਾਂਦੇ। ਤੋ ਇਹ ਸਮੁੰਦਰ ਪਾਣੀ ਵਾਲਾ ਤਾਂ ਤਰਨਾ ਸੌਖਾ ਹੈ, ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਇਹ ਤਰਨਾ ਔਖਾ ਹੈ। ਇਹਦੀਆਂ ਲਹਿਰਾਂ ਬੜੀਆਂ ਅਜੀਬੋ ਗਰੀਬ ਹੁੰਦੀਆਂ ਨੇ, ਇਹਦੀਆਂ ਘੁੰਮਣ ਘੇਰੀਆਂ ਬੜੀਆਂ ਅਜੀਬੋ ਗਰੀਬ ਹੁੰਦੀਆਂ ਨੇ, ਇਹਨੂੰ ਤਰਨਾ ਔਖਾ ਹੈ। ਸ੍ਰੀ ਸਰਵਲੋਕ ਪ੍ਰਕਾਸ਼ ਗ੍ਰੰਥ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਨੇ ਜਿੱਥੇ ਖਾਲਸੇ ਦੀ ਮਹਿਮਾ ਲਿਖੀ ਹੈ, ਉੱਥੇ ਲਿਖਿਆ ਹੈ ਵੀ ਗੋ ਪਤ ਵੱਧ ਤਰ ਗਏ, ਜਿਵੇਂ ਗਊ ਦੇ ਖੁਰ ਦੇ ਵਿੱਚ ਪਾਣੀ ਪਿਆ ਹੋਵੇ, ਉਹ ਜਿੱਥੇ ਚਿੱਕੜ ਵਾਲੀ ਥਾਂ 'ਚੋਂ ਗਊ ਲੰਘਦੀ ਹੈ ਅਤੇ ਉਹਦਾ ਖੁਰ ਜਿੱਥੇ ਲੱਗਦਾ ਅਤੇ ਉਹ ਬਾਅਦ 'ਚ ਸੁੱਕ ਜਾਂਦੀ ਅਤੇ ਟੋਆ ਜਿਹਾ ਬਣ ਜਾਂਦਾ ਥੋੜ੍ਹਾ ਜਿਹਾ, ਉਹਦੇ ਵਿੱਚ ਜੇ ਪਾਣੀ ਪਿਆ ਹੋਵੇ ਅਤੇ ਉਹਨੂੰ ਬੰਦਾ ਟੱਪਣਾ ਚਾਹਵੇ, ਉਹਦੇ ਵਾਸਤੇ ਕੋਈ ਔਖੀ ਗੱਲ ਨਹੀਂ, ਉਹ ਟੱਪ ਜਾਂਦਾ। ਕੀੜੀ ਵਾਸਤੇ ਉਹ ਵੀ ਸਮੁੰਦਰ ਹੁੰਦਾ, ਜੇ ਕੀੜੀ ਉਸ ਟੋਏ ਨੂੰ ਟੱਪਣਾ ਚਾਹੇ ਉਹਨੂੰ ਉਹਦੀ ਜਾਨ ਨੂੰ ਖਤਰਾ ਹੋ ਸਕਦਾ, ਬੰਦਾ ਟੱਪਣਾ ਚਾਹੀਦਾ ਇਕਦਮ ਟੱਪ ਜਾਏਗਾ। ਕਹਿੰਦੇ ਸੰਸਾਰ ਸਮੁੰਦਰ ਗੁਰੂ ਕੇ ਸਿੱਖਾਂ ਭਗਤਾਂ ਵਾਸਤੇ ਇਉਂ ਹੈ ਜਿਵੇਂ ਖੁਰ 'ਚ ਪਿਆ ਪਾਣੀ। ਆਖੋ ਸਤਨਾਮ ਸ੍ਰੀ ਵਾਹਿ। ਗੁਰੂ ਮਹਾਰਾਜ ਨੇ ਬੜੀਆਂ ਮਿਸਾਲਾਂ ਦੇ ਕੇ ਸਮਝਾਇਆ, ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ, ਨਾ ਤਰਿਆ ਜਾਣ ਵਾਲਾ ਸੰਸਾਰ ਇਉਂ ਤਰ ਗਏ ਹਨ। ਫੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰਨ, ਅੰਮ੍ਰਿਤਮਈ ਬਚਨ ਸਾਡੇ ਹਿਰਦੇ 'ਚ ਵਸਣ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣੇ। ਫੁੱਲਾਂ 'ਚ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।